हम मैले तुम उजल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता, माधव हम ऐसे तू ऐसा, हम पापी तुम पाप खंडन, निहिको ठाकुर देशा, दंडौत बंधन अनिक बार, सर्व कला समरथ, डोलन तेरा खो प्रभु, नानक दे कर हथ। वाहिगुरु साहिब जियो, राग सोरठ बाणी भगत रविदास जी की, एक ओंकार सतगुर प्रसाद, जब हम होते तब तू नाही, अब तू ही मैं नाही, अनल अगम जैसे लहर में ओदद, जल केवल जल माही, माधवे क्या कहिए भ्रम ऐसा, जैसा मानिए होए ना तैसा रहा, नरपते एक सिंहासन सोया, सुपने भया भेखारी, अछत राज विचरुत दुख पाया, सोगत पही हमारी, राज पुयंग प्रसंग जैसे है, अब कछ मर्म जनाया, अनक कटक जैसे भूल परे, अब कहते कहन ना आया, सर्वे एक अनेक स्वामी, सब घट भुगवै सोई, कह रविदास हाथ पै नेरै, सहजे होए सोहोय, सर्वे एक अनेक स्वामी, सब घट भुगवै सोई, कह रविदास हाथ पै नेरै, सहजे होए सोहोय। वाहिगुरु जी का खालसा, वाहिगुरु जी की फतह। परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अमृत वेले तो सजे हुए गुरमत दीवान दी आप जी हाजरी पर रहे हो। अज सतगुरु गुरु ग्रंथ साहिब महाराज जी ने हुक्म रूप विच जो शब्द बख्शिश कीता है एह भगत रविदास जी महाराज उना दी मुबारक रसना तो उचारण कीता होया है। राग सोरठ है, आओ इस अमृत बचन दी विचार गुरु कृपा नाल आपां कर सकिए। आप जितने हजूर दे चरणा विच हाजिर हो असीस बख्शो और उचारण करो जी सतनाम श्री वाहे गुरु जी। फिर उचारण करो जी सतनाम श्री वाहे गुरु जी। सतगुरां ने भगत रविदास साहब जी महाराज उन्हां दी अमृत बाणी 40 शब्द श्री गुरु ग्रंथ साहिब विच हजूर ने दर्ज कीते ने। उन्हां 40 शब्दां विचों अज राग सोरठ दा भगत रविदास जी महाराज उन्हां दा पहला शब्द है। ए हजूर दे बचन राग सोरठ इरदे आपा बड़े सरल जान देखो कि सोरठ राग है। बाणी आपा बाणी दे अर्थ भी जानने खां। बाणी दा अर्थ उंज वैसे लफ्जी अर्थ संस्कृत दा एक शब्द है वाणी ते पंजाबी विच जां इउं शब्द वरतीए असी शब्द वरतने आ बाणी। बाणी दा अर्थ ओ रूहानी ज्ञान जो इबादत वालियां दे हिरदे उपर अनभव प्रकाश बन के प्रकाशित होया। उस अनभव प्रकाश नूं मानन वाले महापुरखां ने अपने मुख तो शब्दां दे रूप विच बयान कीता। फिर मैं शब्द दोहरा देना कि जो अनुभव जो ज्ञान ते जिस नूं उन्हां ने अपने अंदर महसूस ही नहीं केवल कीता उस विच एक मिकता तद्रूपता एक मिक हो गए। उन्हां ने साडे वर्गे लोकां दे जीवन मार्ग दर्शन ले अपनी रसना तो अखरां दे रूप विच उचारण कर दिता जिस नूं असी बाणी कहने हां। उंज साध संगत जी बाणी दे अर्थ काफी वखरे वखरे ने। मैं अर्ज कीती बाणी साडे लई तां इह शब्द इह हो चुका है। जदों कहिंदा बाणी साडे मन च आउंदा है गुरु ग्रंथ साहिब दे शब्द उंज बाणी सच भी है ते बाणी झूठ भी है। गुरु साहिब ने दोनां थावां ते शब्द वरत्या। मैं तां कहा वी बाणी लफ्ज़ नूं गहराई नाल देखिए कैसी बाणी। जिवें आनंद साहिब विच आप जी पढ़दे हो आवो सिख सतगुरु के प्यारे हो गावो सच्ची बाणी। सच्ची बाणी केड़ी जी? फिर अगे गुरु साहिब ओदी व्याख्या करदे ने। महाराज कहिंदे बाणी तां गावो गुरु केरी बाणियां सिर बाणी। इहदा मतलब ज्ञान बहु ते बाणियां बहु वचन। जिन्ना भी ज्ञान कहे उस ज्ञान दा सब तो श्रोमणी जिहड़ा ज्ञान कहे ना उह सतगुरु दे बचन ने। हुण देखो सतगुरां ने उत्ते सच्ची बाणी दो लफ्ज वरते। इस तो अगली जिहड़ी पौड़ी कहे उह है सतगुरु बिना होर कच्ची है बाणी। बाणी नाल शब्द कच्ची भी आ गया। कहिंदे कच्चे सुणदे कच्चे कच्ची आख वखाणी। मैं अर्ज कीती बाणी शब्द सच लई भी है ਤੇ ਬਾਣੀ ਸ਼ਬਦ ਝੂਠ ਲਈ ਵੀ ਹੈ ਤੇ ਬਾਣੀ ਦੇ ਲਫ਼ਜ਼ੀ ਅਰਥ ਨੇ ਜ਼ਬਾਨ ਤੋਂ ਮੁੱਖ ਤੋਂ ਨਿਕਲੇ ਹੋਏ ਸ਼ਬਦ। ਉਂਝ ਅਸੀਂ ਇੱਥੇ ਸਤਿਗੁਰੂ ਦੀ ਸੱਚੀ ਬਾਣੀ ਦੇ ਰੂਪ ਚ ਅਰਥ ਕਰਾਂਗੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਤੱਕ ਗੁਰੂ ਜੋਤ ਨੇ 135 ਸਾਲ ਦੇ ਕਰੀਬ, ਮੈਂ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਿਹਾ, 1469 ਤੇ 1604, 135 ਸਾਲ ਬਣਦੇ ਆ ਤਕਰੀਬਨ, ਤੇ ਪੰਜ ਗੁਰੂ ਸਾਹਿਬਾਨਾਂ ਨੇ ਉਸ 135 ਸਾਲ ਵਿਚ ਜਿਹੜੇ ਰੱਬੀ ਬਚਨ ਉਚਾਰਨ ਕੀਤੇ ਉਹਨੂੰ ਸਾਰੀ ਥਾਂ ਤੇ ਇਕੱਤਰ ਕਰ ਦਿੱਤਾ। ਬਾਣੀ ਸਾਡੇ ਇਤਿਹਾਸ ਵਿਚ ਆਉਂਦਾ, ਦੋ ਸ਼ਬਦ ਕਹਿੰਦੇ ਹੁੰਦੇ ਸਨ, ਇੱਕ ਤਾਂ ਅਸੀਂ ਸ਼ੁਰੂ ਤੋਂ ਸੁਣਦੇ ਆਏ ਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਦੂਸਰਾ ਸ਼ਬਦ ਹੁੰਦਾ ਸੀ ਉਹ ਪ੍ਰਿੰਸੀਪਲ ਸਤਬੀਰ ਸਿੰਘ ਵਰਦੇ ਹੁੰਦੇ ਸਨ, ਅਸੀਂ ਕਈ ਵਾਰੀ ਸੁਣਿਆ ਉਹਨਾਂ ਤੋਂ ਮਰਦਾਨਿਆਂ ਰਬਾਬ ਛੇੜ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ, ਖੁਦਾ ਦੇ ਦੀਦਾਰ ਦੀ ਸਿਫਤ ਕਰੀਏ। ਉਂਝ ਮੈਂ ਫਿਰ ਬੇਨਤੀ ਕਰਾਂਗਾ, ਬਾਣੀ ਹਰ ਵੇਲੇ ਨਹੀਂ ਸੀ ਉਤਰਦੀ, ਇਹ ਨਹੀਂ ਕਿ ਹਜ਼ੂਰ ਦਾ ਅੰਦਰ ਖਾਲੀ ਹੋ ਜਾਂਦਾ ਸੀ। ਆਪ ਜਦੋਂ ਬਾਣੀ ਦੇ ਸ਼ਬਦ ਪੜ੍ਹਦੇ ਹੋ, ਖਾਸ ਕਰਕੇ ਕੋਈ ਜ਼ਰੂਰੀ ਨਹੀਂ ਸੀ ਵੀ ਦੂਜਾ ਹੋਵੇ ਤੇ ਸੰਬੋਧਨ ਲਈ ਬਾਣੀ ਆਏ। ਜੇ ਮੰਨ ਲਓ ਅਸੀਂ ਕਥਾ ਕਰਨੇ ਆ, ਮੈਂ ਇਕੱਲਾ ਬੈਠਾ ਰਹਾਂਗਾ, ਕੋਈ ਸਾਹਮਣੇ ਬੈਠੇਗਾ ਤੇ ਮੈਂ ਮੁਖਾਤਬ ਕਰਾਂਗਾ ਨਾ, ਇਸ ਤਰ੍ਹਾਂ ਨਹੀਂ ਵੀ ਕੋਈ ਹੋਵੇਗਾ ਤੇ ਬਾਣੀ ਆਏਗੀ। ਬੜੇ ਸ਼ਬਦ ਆਪ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹਦੇ ਹੋ ਜਿਹੜੇ ਸਿਰਫ ਤੇ ਸਿਰਫ ਪਾਰ ਬ੍ਰਹਮ ਪਰਮੇਸ਼ਵਰ ਨੂੰ ਮੁਖਾਤਬ ਕਰਕੇ ਸਤਿਗੁਰਾਂ ਨੇ ਉਚਾਰਨ ਕੀਤੇ। ਜਿਵੇਂ ਆਪ ਸ਼ਬਦ ਪੜ੍ਹਦੇ ਹੋ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਪਰਮੇਸ਼ਵਰ ਨੂੰ ਸੰਬੋਧਨ ਕੀਤਾ ਹੈ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣਚੇਰੀ ਰਾਮ, ਮੈਂ ਜੇਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੇਰੀ ਰਾਮ। ਉਹਨਾਂ ਨੂੰ ਸੰਬੋਧਨ ਕਰਕੇ ਆਪਣੇ ਆਪੇ ਵਿਚ ਬਹਿਣਾ, ਉਦੋਂ ਸ਼ਬਦ ਆਉਣਾ। ਜਦੋਂ ਕਰਮ ਕਾਂਡੀ ਲੋਕ ਦੇਖਣੇ ਉਦੋਂ ਧੁਰ ਕੀ ਬਾਣੀ ਆਉਣੀ, ਗੋਸ਼ਟਾਂ ਵੇਲੇ ਬਾਣੀ ਆਉਣੀ। ਮੇਰੇ ਕਹਿਣ ਤੋਂ ਮੁਰਾਦ ਵੱਖ ਵੱਖ ਸਮਿਆਂ ਤੇ ਵੱਖ ਵੱਖ ਥਾਵਾਂ ਤੇ ਇਹ ਰੱਬੀ ਬਾਣੀ ਆਈ। ਸਤਿਗੁਰਾਂ ਨੇ ਜਿਹੜੀ ਹੋਰ ਕਿਰਪਾ ਕੀਤੀ ਸਾਡੇ ਤੇ, ਇਹ ਮੈਂ ਆਪ ਨੂੰ ਫਿਰ ਜ਼ੋਰ ਦੇ ਕੇ ਗੱਲ ਕਹਾਂਗਾ, ਇਹਨੂੰ ਖੋਮੇ ਚ ਨਹੀਂ ਕਰਨਾ ਵੀ ਮੇਰ ਤੇਰ ਚ। ਜੇ ਗੁਰੂ ਨਾਨਕ ਸਾਹਿਬ ਦੀ ਜੋਤ ਇਹਨਾਂ ਭਗਤਾਂ ਮਹਾਂਪੁਰਖਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਚ ਨਾਂ ਦਰਜ ਕਰਦੀ, ਹੋ ਸਕਦਾ ਕਿ ਇਹਨਾਂ ਦਾ ਸਹੀ ਸਰੂਪ ਜਿਹੜਾ ਹੈ, ਜਿਹੜੇ ਮੂਲ ਸਰੂਪ ਵਿਚ ਬਾਣੀ ਗੁਰੂ ਗ੍ਰੰਥ ਸਾਹਿਬ ਚ ਛੱਡ ਕੇ ਤੇ ਸਾਨੂੰ ਨਜ਼ਰ ਹੀ ਨਾ ਆਉਂਦੀ, ਉਹਨਾਂ ਨੇ ਬਖਸ਼ਿਸ਼ ਕੀਤੀ, ਜਿਹੜਾ ਮੂਲ ਸਰੂਪ ਹੈ ਉਹਨੂੰ ਦਰਜ ਕਰ ਦਿੱਤਾ। ਇੱਥੇ ਮਹਾਰਾਜ ਕਹਿੰਦੇ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਭਗਤ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਭਜਨ ਕਰਨ ਵਾਲਾ। ਉਂਝ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿਚ ਮੈਂ ਉਦਨ ਵੀ ਕਿਹਾ 14 ਭਗਤਾਂ ਦਾ ਨਾਂ ਭਗਤ ਲਾਇਆ, ਬਾਬੇ ਫਰੀਦ ਦੇ ਨਾਮ ਨਾਲ ਸ਼ੇਖ ਹੈ, ਪਰ ਭਗਤ ਦੀ ਸਭ ਤੋਂ ਪਹਿਲਾਂ ਪਰਿਭਾਸ਼ਾ ਬਾਬੇ ਫਰੀਦ ਨੇ ਨਿਰਧਾਰਿਤ ਕੀਤੀ ਹੈ। ਭਗਤ ਕਿਹਨੂੰ ਕਹਿੰਦੇ ਆ? ਵੇਖੋ ਸ਼ਬਦ ਕਹਿ, ਹਾਲਾਂ ਭਗਤ ਸ਼ਬਦ ਪੂਰਬ ਚ ਵਰਤਿਆ ਜਾਂਦਾ ਹੈ, ਜੇ ਇਸਲਾਮ ਚ ਦੇਖੋ ਵਲੀ ਗੌਸ਼ ਦਰਵੇਸ਼ ਪੀਰ ਇਹ ਲਫ਼ਜ਼ ਵਰਤੇ ਜਾਂਦੇ ਆ, ਪਰ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਜਦੋਂ ਭਗਤ ਦੀ ਪਰਿਭਾਸ਼ਾ ਦਿੱਤੀ, ਉਹਨਾਂ ਕਿਹਾ ਜਿਹਦੇ ਵਿਚ ਇਹ ਤਿੰਨ ਗੁਣ ਰੂਹਾਨੀ ਆ ਗਏ, ਰੂਹਾਨੀਅਤ ਤੋਂ ਬਿਨਾ ਗੁਣ ਆ ਹੀ ਨਹੀਂ ਸਕਦੇ, ਰੂਹਾਨੀਅਤ ਤੋਂ ਬਿਨਾ ਕਿਸੇ ਦੀ ਰੀਸ ਕਰਕੇ ਜਿਹੜਾ ਗੁਣ ਅਸੀਂ ਸਮਝਨੇ ਆ ਹੋਮੇ ਚ ਉਹ ਇਕ ਦਿਨ ਲੋਕਾਂ ਸਾਹਮਣੇ ਪ੍ਰਗਟ ਹੋ ਜਾਂਦਾ। ਮੰਨ ਲਓ ਕਿਸੇ ਨੂੰ ਵੇਖ ਕੇ ਕੋਈ ਨਾਮ ਜਪਣ ਵਾਲਾ ਨੇਤਰ ਬੰਦ ਕਰਕੇ ਬੈਠਾ, ਮੈਂ ਰੀਸ ਨਾਲ ਬਹਿ ਜਾ ਤੇ ਅੰਦਰ ਜਿੱਥੇ ਮਰਜ਼ੀ ਭੱਜਿਆ ਜਾਏ, ਉਹਦਾ ਅੰਦਰ ਤੇ ਟਿਕਿਆ, ਉਹਦੇ ਨੇਤਰ ਥਾਂ ਬੰਦ ਨੇ ਤੇ ਮੈਂ ਰੀਸ ਕਰਕੇ ਬੈਠਾ ਕਿੰਨਾ ਕੁ ਸਮਾਂ ਬਹਿ ਲਾਂਗਾ। ਇਸੇ ਤਰ੍ਹਾਂ ਜਿਹੜਾ ਭਗਤ ਹੈ ਉਹਦੇ ਬਾਰੇ ਤਿੰਨ ਸ਼ਬਦ ਕਹਿ ਮਤ ਹੁੰਦੀ ਹੋਏ ਕਿਆਣਾ। ਪਹਿਲਾ ਭਗਤ ਦਾ ਲੱਛਣ ਕਹਿ ਉਹਦੇ ਕੋਲ ਮਤ ਹੈ, ਅਕਲ ਹੈ। ਪਰ ਪਿਆਰਿਓ, ਕਦੀ ਆਪਣੇ ਅੰਦਰ ਦੀ ਰੂਹਾਨੀ ਅਕਲ ਦਾ ਉਹ ਦਾਵਾ ਨਹੀਂ ਕਰਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ। ਤਾਕਤ ਬੜੀ, ਇੰਨੀ ਤਾਕਤ ਕਿ ਭਗਤ ਨਾਮਦੇਵ ਜੀ ਦੀ ਖੱਡ ਬੀਤੀ ਉਹਨਾਂ ਦੇ ਬੋਲ ਨੇ। ਕਹਿੰਦੇ ਨੇ ਪਰਮਾਤਮਾ ਕਹਿੰਦਾ ਤੂੰ ਇੱਕ ਵਾਰੀ ਬੋਲ ਤਾਂ ਸਹੀ, ਮੈਂ ਸਾਰੀ ਧਰਤੀ ਚੁੱਕ ਕੇ ਟੇਢੀ ਕਰ ਦਿਆਂ। ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੋਈ ਗਊ ਦਿਉਂ ਜੀਵਾਏ। ਤਾਣ ਕਹਿ ਪਰ ਨਿਤਾਣਾ ਬਣ ਕੇ ਰਹਿੰਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ। ਮਹਾਰਾਜ ਕਹਿੰਦੇ ਅਣ ਹੁੰਦਾ ਆਪ ਬਣਾਏ। ਅਣ ਹੁੰਦਾ ਦਰਤੇ ਜਿਹਦੀ ਕੋਈ ਹੋਂਦ ਨਹੀਂ, ਇਹਦਾ ਮਤਲਬ ਥੋੜੇ ਤੋਂ ਥੋੜਾ ਉਹ ਵੀ ਵੰਡ ਕੇ ਖਵਾਉਂਦਾ ਹੈ। ਅਣ ਹੁੰਦਾ ਆਪ ਵੰਡਾਏ। ਕੋਈ ਐਸਾ ਭਗਤ ਸਦਾਏ, ਕੋਈ ਹੁੰਦਾ ਜਿਹੜਾ ਇਹੋ ਜਿਹੀ ਭਗਤੀ ਕਰਨ ਵਾਲਾ ਭਗਤ ਹੁੰਦਾ ਹੈ? ਉਂਝ ਸਤਿਗੁਰਾਂ ਨੇ, ਮੈਂ ਫਿਰ ਅਰਜ਼ ਕਰਾਂ, ਭਗਤ ਲਫ਼ਜ਼ ਮਾੜਾ ਨਹੀਂ ਜੀ, ਕਿਉਂਕਿ ਸਾਡੀ ਅੱਜ ਬੜੀ ਵੱਡੀ ਸਮੱਸਿਆ ਹੈ। ਅਸੀਂ ਰਾਜਨੀਤੀ ਦੇ ਤੌਰ ਤੇ ਭਗਤ ਸ਼ਬਦ ਦੀ ਥਾਂ ਹੋਰ ਸ਼ਬਦ ਵਰਤਣ ਲੱਗ ਪਏ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਭਗਤ ਸ਼ਬਦ ਬੜਾ ਉੱਚਾ। ਗੁਰੂ ਨਾਨਕ ਸਾਹਿਬ ਲਈ ਗੁਰੂ ਅਰਜੁਨ ਦੇਵ ਨੇ ਭਗਤ ਲਫ਼ਜ਼ ਵਰਤਿਆ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਭਗਤ ਕਿਹਾ। ਆਪ ਹੈਰਾਨ ਹੋ ਗਏ, ਗੁਰੂ ਅਰਜੁਨ ਦੇਵ ਲਈ ਵੀ ਭਗਤ ਸ਼ਬਦ ਦੇ ਬਾਣੀ ਚ। ਹਜ਼ੂਰ ਦਾ ਇੱਕ ਬਚਨ ਪੜ੍ਹਨੇ ਅਸਾਂ। ਹਜ਼ੂਰ ਨੇ ਕਿਹਾ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜੁਨ ਦੇਵ ਨੇ ਆਪਣੇ ਬੇਟੇ ਹਰਗੋਬਿੰਦ ਲਈ ਵੀ ਸ਼ਬਦ ਭਗਤ ਵਰਤਿਆ। ਜੰਮਿਆ ਪੂਤ ਭਗਤ ਗੋਬਿੰਦ ਕਾ। ਇਸ ਕਰਕੇ ਜਿਹੜਾ ਭਗਤ ਸ਼ਬਦ ਹੈ ਇਹ ਬੜਾ ਉੱਚਾ, ਬੜਾ ਸੁੱਚਾ, ਇਹ ਭਜ ਧਾਤੂ ਤੋਂ ਬਣਿਆ ਹੈ। ਉਂਝ ਸਿੱਧੇ ਅਰਥ ਗੁਰਮੁਖ ਕਰਦੇ ਨੇ, ਭਗਤ ਦਾ ਭੱਬੇ ਦਾ ਅਰਥ ਹੈ ਭੈ ਭਾਵਨੀ ਭਗਤੀ, ਤੇ ਗੱਗੇ ਦਾ ਅਰਥ ਹੈ ਜਿਹੜਾ ਭਗਤੀ ਵਿੱਚੋਂ ਗਿਆਨ ਪੈਦਾ ਹੋਇਆ ਹੈ, ਪੜ੍ਹ ਕੇ ਨਹੀਂ। ਤੇ ਤੱਤੇ ਦਾ ਅਰਥ ਹੈ ਜਿਹੜਾ ਜਿਉਂਦੇ ਜੀ ਹਰ ਵਾਸ਼ਨਾ ਨੂੰ ਤਿਆਗ ਬੈਠਾ ਹੈ ਭਗਤ। ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ, ਕਿੱਡਾ ਪਿਆਰਾ ਸ਼ਬਦ ਵਰਤਿਆ ਜੀ ਕੀ। ਵੇਖੋ ਉਸ ਵਕਤ ਸ਼ਬਦ ਵਰਤਿਆ ਜਦੋਂ ਵਰਨ ਵੰਡ ਦੇ ਆਧਾਰ ਤੇ ਸੱਚ ਇਹ ਸ਼ੋਦਰ ਨੂੰ ਮੰਜੀ ਤੇ ਨਹੀਂ ਸੀ ਕੋਈ ਬੈਠਣ ਦਿੰਦਾ। ਉਹਦੇ ਭਾਂਡਿਆਂ ਨਾਲ, ਆਪਣੇ ਭਾਂਡਿਆਂ ਨਾਲ ਭਾਂਡੇ ਨਹੀਂ ਸਨ ਰੱਖਣ ਦਿੰਦੇ, ਖੂਹ ਵੱਖਰੇ ਸਨ। ਮਹਾਰਾਜ ਕਹਿੰਦੇ ਨਹੀਂ, ਉਹ ਲੋਕੋ ਇਹ ਪਰਮੇਸ਼ਵਰ ਦੀ ਭਗਤੀ ਵਾਲੇ ਸਨਮਾਨਤ ਨੇ। ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਵੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇਕ ਹੈ, ਇਕ ਰਸ ਹੈ, ਉਸ ਜੈਸਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਹੁਣ ਭਗਤ ਰਵਿਦਾਸ ਸਾਹਿਬ ਜੀ ਇਹ ਸਾਰੇ ਸ਼ਬਦ ਚ ਧਿਆਨ ਦਿਆ ਜੇ ਕਿ ਇਕ ਤਾਂ ਉਦਾਹਰਣਾਂ ਨੂੰ ਬੜੀ ਬਰੀਕੀ ਨਾਲ ਸਮਝਣਾ ਪੈਣਾ, ਦੂਜਾ ਸਾਰੇ ਸ਼ਬਦ ਦਾ ਨਿਚੋੜ ਇਹ ਵੇ ਪਰਮਾਤਮਾ ਇਕ ਹੈ, ਇਕ ਹੋ ਕੇ ਸਰਬ ਵਿਆਪਕ ਅਨੇਕਤਾ ਵਿਚ ਹੈ, ਅਨੇਕਤਾ ਦੇ ਰੂਪ ਰੰਗ ਦੇਖ ਕੇ ਏਕਤਾ ਨੂੰ ਨਾ ਭੁੱਲ ਜਾਏ। ਇਹ ਨਾ ਸਮਝੋ ਵੀ ਰੱਬ ਇਹ ਨਹੀਂ। ਹੁਣ ਇੱਥੇ ਸਤਿਗੁਰੂ ਬਚਨ ਕਰਦੇ ਨੇ ਜਬ ਹਮ ਹੋਤੇ, ਜਿੰਨੀ ਦੇਰ ਤੱਕ ਸਾਡੇ ਚ ਮੈਂ ਹੈ। ਹਮ ਸ਼ਬਦ ਬਹੁ ਵਚਨ ਵਿਚ ਵੀ ਹੈ, ਹਮ ਸ਼ਬਦ ਇਕ ਵਚਨ ਵੀ ਹੈ। ਹਜ਼ੂਰ ਕਹਿੰਦੇ ਨੇ ਜਬ ਹਮ ਹੋਤੇ, ਜਦੋਂ ਸਾਡੇ ਵਿਚ ਮੈਂ ਹੈ, ਹਉਮੇ ਹੈ, ਈਗੋ ਹੈ, ਤਬ ਤੂੰ ਨਾਹੀ। ਤਬ ਦਰ ਤੇ ਤਦੋਂ ਤੂੰ ਲਫ਼ਜ਼ ਕਰਾਂਗੇ ਪਰਮਾਤਮਾ ਨੂੰ ਸੰਬੋਧਨ, ਨਾਹੀ ਦਰ ਤੇ ਨਹੀਂ। ਜਿੰਨੀ ਦੇਰ ਤੱਕ ਸਾਡੇ ਅੰਦਰ ਮੈਂ ਹੈ ਉਨੀ ਦੇਰ ਤੱਕ ਤੂੰ ਹੈ ਹੀ ਨਹੀਂ। ਹੁਣ ਜੀ ਅਵਸਥਾ ਆ ਗਈ ਅਬ ਤੂੰ ਹੀ। ਇੱਥੇ ਪਾਠ ਨਾ ਤੂੰ ਤੇ ਟਿੱਪੀ ਲੱਗੀ ਹੈ, ਨਾ ਤੂੰ ਹੀ ਤੇ ਟਿੱਪੀ ਲੱਗੀ ਹੈ। ਇਹਦਾ ਪਾਠ ਟਿੱਪੀ ਤੋਂ ਰਹਿਤ ਹੀ ਕਰੀਏ। ਮੇਰਾ ਅੰਦਰ ਕਹਿੰਦਾ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ, ਹੁਣ ਤੂੰ ਹੈ ਮੈਂ ਨਾ ਹੀ। ਹੁਣ ਮੇਰੇ ਅੰਦਰ ਮੈਂ ਕੌਮੇ ਰਹੀ ਨਹੀਂ। ਤੇ ਇਹ ਵੀ ਸੱਚ, ਜਿੱਥੇ ਮੈਂ ਹੋਵੇਗੀ ਉਥੇ ਤੂੰ ਨਹੀਂ ਟਿਕਣਾ, ਜਿੱਥੇ ਤੂੰ ਆ ਜਾਏਗੀ ਉੱਥੇ ਮੈਂ ਇਹਨੂੰ ਥਾਂ ਨਹੀਂ ਮਿਲਣੀ। ਸਿੱਧੀ ਗੱਲ ਜੀ, ਕਦੀ ਅੱਜ ਤੱਕ ਹਨੇਰਾ ਤੇ ਚਾਨਣ ਮਿਲਦੇ ਦੇਖੇ ਆ? ਕਦੀ ਦੇਖੋ, ਕਦੀ ਹਨੇਰਾ ਮਿਲਦਾ ਚਾਨਣ ਨੂੰ? ਜਿਸ ਦਿਨ ਦੀ ਸ੍ਰਿਸ਼ਟੀ ਰਚੀ ਏ ਪਿਆਰਿਓ, ਸੱਚ ਇਹ ਵੇ ਕਿ ਚਾਨਣ ਤੇ ਹਨੇਰਾ ਉਹ ਦਿਨ ਦੇ ਮਿਲੇ ਹੀ ਨਹੀਂ। ਕਿਸੇ ਨੇ ਇੱਕ ਵਾਰੀ ਬੜੀ ਸੋਹਣੀ ਘਟਨਾ, ਛੋਟੀ ਜਿਹੀ ਹੈ ਤਾਂ ਕਹਾਣੀ ਰੂਪ ਸੀ, ਉਹਨੇ ਕਿਹਾ ਹਨੇਰੇ ਨੇ ਰੱਬ ਅੱਗੇ ਜਾ ਕੇ ਕਿਹਾ, ਦੇਖੋ ਇਹ ਸੂਰਜ ਮੈਨੂੰ ਟਿਕਣ ਹੀ ਨਹੀਂ ਦਿੰਦਾ, ਜਿੱਥੇ ਹੁੰਦਾ ਉਥੋਂ ਮੈਨੂੰ ਭਜਾ ਦਿੰਦਾ। ਤੇ ਕਹਿੰਦਾ ਰੱਬ ਨੇ ਸੂਰਜ ਨੂੰ ਪੁੱਛਿਆ, ਚਾਨਣ ਨੂੰ ਪੁੱਛਿਆ, ਚਾਨਣ ਕਹਿੰਦਾ ਮੇਰੇ ਸਾਹਮਣੇ ਮੇਰੇ ਮੂੰਹ ਤੇ ਗੱਲ ਕਰਾਓ ਖਾਣ ਨੂੰ ਲਿਆ ਕੇ। ਰੱਬ ਨੇ ਕਿਹਾ ਮੂੰਹ ਤੇ ਜਾ, ਕਹਿੰਦਾ ਇਹੀ ਤਾਂ ਕਮਜ਼ੋਰੀ ਹੈ, ਮੈਂ ਉਹਦੇ ਸਾਹਮਣੇ ਜਾ ਹੀ ਨਹੀਂ ਸਕਦਾ। ਕਦੀ ਸੂਰਜ ਤੇ ਵਾਹਿਗੁਰੂ ਚਾਨਣ ਤੇ ਹਨੇਰਾ ਇਕੱਠਾ ਵੇਖੇ? ਫਿਰ ਮੇਰੀ ਬੇਨਤੀ, ਆਪਾਂ ਕਹਿ ਰਹੇ ਜੀ ਇੱਕ ਪਾਸੇ ਚਾਨਣ ਇੱਕ ਪਾਸੇ ਹਨੇਰਾ, ਇਸ ਤਰ੍ਹਾਂ ਨਹੀਂ। ਜਿੱਥੇ ਚਾਨਣ ਕਹੇ ਚਾਨਣ ਵਿੱਚ ਹਨੇਰਾ ਨਹੀਂ ਮਿਲੇਗਾ। ਇਸੇ ਤਰ੍ਹਾਂ ਪਿਆਰਿਓ, ਜਿਵੇਂ ਚਾਨਣ ਤੇ ਹਨੇਰਾ ਆਪਸ ਚ ਨਹੀਂ ਇਕੱਠੇ ਰਹਿ ਸਕਦੇ, ਇਸੇ ਤਰ੍ਹਾਂ ਮੈਂ ਤੇ ਤੂੰ ਦੋਨੋਂ ਇਕੱਠੇ ਨਹੀਂ ਰਹਿ ਸਕਦੇ, ਜਾਂ ਮੈਂ ਰਹੇਗੀ ਜਿਹਦਾ ਤੂੰ ਰਹੇਗਾ। ਹਉਮੈ ਨਾਵੈ ਨਾਲ ਵਿਰੋਧ ਸ਼ਬਦ ਵਰਤਿਆ ਉੱਥੇ, ਕਹਿੰਦੇ ਹਉਮੈ ਦਾ ਨਾਮ ਨਾਲ ਬੜਾ ਵਿਰੋਧ, ਜੇ ਬੜੀ ਉਹਦੇ ਬਰਖਲਾਫ ਏ, ਦੋਏ ਨਾ ਵਸੈ ਇਕੱਠਾ ਏ, ਦੋਨੋਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਗੁਰੂ ਜੀ ਕਹਿੰਦੇ ਜਿੰਨੀ ਦੇਰ ਤੱਕ ਮੈਂ ਹੈ ਓਨੀ ਦੇਰ ਤੱਕ ਤੂੰ ਨਹੀਂ, ਜਿਸ ਦਿਨ ਮੈਂ ਮਰ ਗਈ ਉਦਨ ਤੂੰ ਹੀ ਤੂੰ ਹੈ। ਇਹਨੂੰ ਇਉਂ ਕਹਿ ਲੋ, ਹਜ਼ੂਰ ਦਾ ਇੱਕ ਬਚਨ ਹੈ ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੈਂ ਮਰ ਗਈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਬ ਦੇਖਾਂ ਜੈ ਦੇਖਾਂ, ਜਬ ਦੇਖਾਂ ਤਦੋਂ। ਹਜ਼ੂਰ ਕਹਿੰਦੇ ਜਦੋਂ ਆਪਾ ਭਾਵ ਹੀ ਖਤਮ ਹੋ ਗਿਆ, ਮੈਂ ਮਰ ਗਈ, ਜਦ ਦੇਖੋ ਤਤ ਤੂੰ, ਜਿੱਧਰ ਮੈਂ ਝਾਤੀ ਮਾਰਨਾ ਵਾ, ਮੈਂ ਜਿੱਧਰ ਵੇਖਣਾ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂ ਤਤ ਤੂੰ, ਤੂੰ ਉਸ ਹਰ ਪਾਸੇ, ਬਸ ਮੈਂ ਹੀ ਹੈ ਜਿਹੜੀ ਤੂੰ ਤੱਕ ਜਾਣ ਨਹੀਂ ਜਾਂਦੀ। ਗੁਰਮੁਖੋ, ਸੱਚ ਇਵੇ ਭਾਵੇਂ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ ਨਾ ਜੀ, ਅੱਖਾਂ ਨਾਲ ਕਰਨੇ ਆ, ਸਾਡੀਆਂ ਅੱਖਾਂ ਦੇ ਪਰਦੇ ਸਿੱਧੇ ਦੱਸਦਾ ਪਿਆ, ਪਰ ਹਉਮੈ ਦਾ ਪਰਦਾ ਕਈ ਕਈ ਸਾਲ ਦਰਸ਼ਨ ਨਹੀਂ ਹੋਣ ਦਿੰਦਾ, ਉਹ ਅਦ੍ਰਿਸ਼ਟ ਹੈ। ਗੁਰੂ ਜੀ ਕਹਿੰਦੇ ਜਦੋਂ ਮੈਂ ਮਰ ਗਈ ਸਿਰਫ ਤੂੰ ਰਹਿ ਗਿਆ। ਇੱਕ ਛੋਟੀ ਜੀ ਉਦਾਹਰਨ ਹੈ, ਮਨਸੂਰ ਅਲ ਹਿਲਾਜ਼, ਜਿਹਨੂੰ ਸੂਲੀ ਚਾੜਿਆ ਗਿਆ, ਅਨਲ ਹੱਕ ਜਿਹਨੇ ਕਿਹਾ, ਇਹਦੇ ਮੁਰਸ਼ਦ ਦਾ ਨਾਮ ਸੀ ਜੁਨੈਦ। ਇਹ ਮਨਸੂਰ ਜੁਨੈਦ ਦੇ ਕੋਲ ਚਲਾ ਗਿਆ, ਉਹ ਮਸਜਿਦ ਵਿੱਚ ਰਹਿੰਦਾ ਸੀ, ਮਸਜਿਦ ਵਿੱਚ। ਗੱਲ ਗੁਣ ਜਿੱਥੋਂ ਵੀ ਮਿਲੇ ਆਪਾਂ ਨੂੰ ਲੈਣਾ ਚਾਹੀਦਾ। ਉਸ ਮਸਜਿਦ ਵਿੱਚ ਰਹਿੰਦਾ ਤੇ ਮਨਸੂਰ ਨੇ ਜਾ ਕੇ ਮਸਜਿਦ ਦਾ ਮਸੀਤ ਦਾ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਜੀ ਕੌਣ? ਇਹ ਕਹਿੰਦਾ ਮਨਸੂਰ, ਮੈਂ ਜੀ ਮਨਸੂਰ ਅਲ ਹਿਲਾਜ਼। ਕਹਿੰਦਾ ਕਿਵੇਂ ਆਇਆ? ਕਹਿੰਦਾ ਮੈਂ ਇੱਥੇ ਰਹਿਣਾ ਚਾਹੁੰਦਾ। ਕਹਿਣ ਲੱਗੇ ਇੱਥੇ ਦੋ ਜਣਿਆਂ ਜੋਗੀ ਛਾਂ ਨਹੀਂ, ਇੱਥੇ ਇੱਕ ਜਿਹਦੇ ਜੋਗੀ ਥਾਂ ਹੈ, ਮਸੀਤ ਬੜੀ ਵੱਡੀ ਸੀ। ਕਹਿਣ ਲੱਗੇ ਇੱਥੇ ਦੋ ਜਣੇ ਨਹੀਂ ਰਹਿੰਦੇ, ਇੱਥੇ ਇੱਕ ਹੀ ਰਹਿ ਸਕਦਾ, ਬਾਹਰ ਬਹਿ ਜਾ। ਮਨਸੂਰ ਉੱਥੇ ਬੈਠ ਗਿਆ, ਲੋਕਾਂ ਨਮਾਜ਼ ਪੜ੍ਹਨ ਆਉਣੀ, ਸਾਰੇ ਜਾਣਾ, ਇਹ ਬਹਿ ਗਿਆ ਉੱਥੇ। ਉੱਥੇ ਲੋਕਾਂ ਦੀ ਜੁੱਤੀਆਂ ਝਾੜਨ ਲੱਗ ਪਿਆ, ਜੁੱਤੀਆਂ ਗੰਨਣ ਲੱਗ ਪਿਆ। ਕਈ ਮਹੀਨੇ ਲੰਘ ਗਏ, ਮਨਸੂਰ ਨੂੰ ਭੁੱਲ ਹੀ ਗਿਆ ਕਿ ਮੈਂ ਕੌਣ ਹਾਂ। ਕਈ ਮਹੀਨਿਆਂ ਬਾਅਦ ਜੁਨੈਦ ਬਾਹਰ ਨਿਕਲਿਆ, ਉਹਨੇ ਆਵਾਜ਼ ਦਿੱਤੀ, ਹੋਏ ਮਨਸੂਰ ਤੂੰ ਵੇ, ਇੱਥੇ ਮਨਸੂਰ ਇੱਕ ਆਇਆ ਸੀ, ਤੂੰ ਹੈ ਅਲਹਾਜ਼? ਉਹ ਕਹਿੰਦਾ ਆਇਆ ਸੀ ਪਰ ਮਰ ਗਿਆ ਹੈ। ਮਨਸੂਰ ਕਹਿੰਦਾ ਆਇਆ ਹੈ, ਆਇਆ ਸੀ ਪਰ ਮਰ ਗਿਆ, ਇੱਥੇ ਕੋਈ ਮਨਸੂਰ ਨਹੀਂ। ਜੁਨੈਦ ਕਹਿੰਦਾ ਮੈਨੂੰ ਵੀ ਪਤਾ ਸੀ, ਮੈਂ ਤਾਂ ਹੀ ਅੰਦਰੋਂ ਨੀ ਆਵਾਜ਼ ਮਾਰੀ, ਮੈਂ ਵੀ ਬੂਹਾ ਖੋਲ ਕੇ ਤੈਨੂੰ ਸੱਦਣ ਆਇਆ, ਮੈਨੂੰ ਪਤਾ ਤੂੰ ਮਰ ਚੁੱਕਾ ਹੈ। ਮੇਰੇ ਕਹਿਣ ਤੋਂ ਮੁਰਾਦ ਜਿੰਨੀ ਦੇਰ ਤੱਕ ਮੈਂ ਕਿਹਾ ਤੂੰ ਕਿੱਥੇ ਆਉਣਾ? ਹਜ਼ੂਰ ਨੇ ਕਿਹਾ, ਫਿਰ ਇਹ ਗੱਲ ਹੋਰ ਯਾਦ ਰੱਖੋ ਦੁਨੀਆਂ ਦੇ ਲੋਕੋ, ਕਿ ਇਸ ਪਸਾਰੇ ਨੂੰ ਰੱਬ ਤੋਂ ਵੱਖ ਕਰਕੇ ਨਾ ਜਾਣੋ। ਰੱਬ ਵੱਖਰਾ, ਪਸਾਰਾ ਵੱਖਰਾ। ਹੁਣ ਅੱਗੇ ਉਦਾਹਰਨ ਦਿੰਦੇ ਨੇ, ਅਨਲ ਅਗਮ ਜੈਸੇ ਲਹਿਰ ਮੈਂ ਓਦਦ। ਅਸਲ ਚ ਸ਼ਬਦ ਹੈ ਅਨਿਲ, ਤੇ ਅਨਿਲ ਦਾ ਅਰਥ ਹੁੰਦਾ ਹਵਾ। ਵਾਯੂ। ਅਗੰਮ ਦਾ ਅਰਥ ਕਰਾਂਗੇ ਬਹੁਤ ਜ਼ਿਆਦਾ, ਉਂਝ ਵੈਸੇ ਅਗੰਮ ਦਾ ਅਰਥ ਜਿਹਦੇ ਤੱਕ ਪਹੁੰਚ ਲਈ। ਅਨਿਲ ਅਗੰਮ ਦਾ ਅਰਥ ਹੋਵੇਗਾ ਕਿ ਇੰਨੀ ਤੇਜ਼ ਹਵਾ ਉੱਠੇ, ਇੰਨਾ ਤੂਫਾਨ ਤੇਜ਼ ਚੱਲੇ ਹਵਾ ਦਾ, ਤੇ ਉਸ ਤੂਫਾਨ ਨਾਲ ਸਮੁੰਦਰ ਦੇ ਪਾਣੀ ਵਿਚੋਂ ਲਹਿਰਾਂ ਪੈਦਾ ਹੋ ਜਾਣ। ਗੁਰਮੁਖੋ ਸੁਣਿਓ, ਉਹ ਲਹਿਰ ਆਪ ਜੀ ਦੇਖਦੇ ਹੋ ਨੇੜੇ ਸਮੁੰਦਰ ਹੈ, ਕਈ ਵਾਰੀ ਉਹ ਲਹਿਰਾਂ 50-50 ਫੁੱਟ 100-100 ਫੁੱਟ ਤੱਕ ਉੱਪਰ ਜਾਂਦੀਆਂ, ਪਾਣੀ ਥੱਲੇ ਉੱਚੀਆਂ ਉੱਠਦੀਆਂ ਨੇ। ਪਰ ਗੁਰੂ ਜੀ ਕਹਿੰਦੇ ਆ, ਭਗਤ ਜੀ ਕਹਿੰਦੇ ਆ, ਜਿਵੇਂ ਤੂਫਾਨ ਕਰਕੇ ਹਵਾ ਕਰਕੇ ਸਮੁੰਦਰ ਵਿਚੋਂ ਲਹਿਰਾਂ ਉੱਠਦੀਆਂ ਨੇ, ਅਨਿਲ ਅਗੰਮ ਜੈਸੇ ਲਹਿਰ ਮੈਂ ਉਦਦ। ਇੱਥੇ ਲਫ਼ਜ਼ ਹੈ ਮੈਂ, ਮੰਮਾ ਈੜੀ ਨੂੰ ਸਿਆਰੀ, ਮੈਂ ਇਹਦਾ ਲਫ਼ਜ਼ ਅਰਥ ਕਰਾਂ ਮਈ। ਜਿੱਥੇ ਮੈਂ ਲਫ਼ਜ਼ ਸ਼ਬਦ ਦੇ ਪਿੱਛੇ ਆ ਜਾਏ ਉਹ ਬਹੁਤਾਤ ਦੇ ਅਰਥ ਰੱਖਦਾ, ਜਿਵੇਂ ਕਰੁਣਾ ਮੈਂ। ਹੁਣ ਇੱਥੇ ਲਹਿਰ ਮੈਂ ਦਾ ਅਰਥ ਹੋ ਜਾਏਗਾ ਬਹੁਤ ਸਾਰੀਆਂ ਲਹਿਰਾਂ, ਬਹੁਤ ਨਹੀਂ ਇੱਥੇ ਲਿਖਿਆ, ਮੈਂ ਸ਼ਬਦ ਲਿਖ ਦਿੱਤਾ, ਇਹਦਾ ਮਤਲਬ ਬਹੁਤ ਜ਼ਿਆਦਾ। ਅਨਿਲ ਅਗੰਮ ਜੈਸੇ ਲਹਿਰ ਮੈਂ ਉਦਦ, ਜਿਵੇਂ ਸਮੁੰਦਰ ਦੇ ਵਿਚੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਪਰ ਪਿਆਰਿਓ ਜਲ ਕੇਵਲ ਜਲ ਮਾਹੀ, ਮਤ ਸਮਝੋ ਵੀ ਉਹ ਲਹਿਰ ਇੰਨੀ ਉੱਚੀ ਉੱਠੀ ਹੈ ਤੇ ਉਸ ਲਹਿਰ ਦਾ ਤੇ ਸਮੁੰਦਰ ਦਾ ਪਾਣੀ ਵੱਖਰਾ ਹੈ। ਮਹਾਰਾਜ ਕਹਿੰਦੇ ਨਹੀਂ, ਜਿਵੇਂ ਸਮੁੰਦਰ ਦੇ ਵਿਚੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਇਸੇ ਤਰ੍ਹਾਂ ਉਸ ਇੱਕ ਵਿਚੋਂ ਅਨੇਕਾਂ ਸ੍ਰਿਸ਼ਟੀਆਂ ਪੈਦਾ ਹੋਈਆਂ ਨੇ, ਪਰ ਅਨੇਕਾਂ ਲਹਿਰਾਂ ਵਿਚ ਪਾਣੀ ਤਾਂ ਇੱਕੋ ਹੀ ਹੈ ਨਾ। ਲਹਿਰਾਂ ਅਨੇਕਾਂ ਨੇ, ਕੋਈ ਛੋਟੀ ਕੋਈ ਵੱਡੀ, ਪਰ ਅਨੇਕਾਂ ਲਹਿਰਾਂ ਵਿਚੋਂ ਪਾਣੀ ਇੱਕ ਹੈ, ਸਮੁੰਦਰ ਵਿਚ ਵੀ ਲਹਿਰ ਵਿਚ ਵੀ। ਇਸੇ ਤਰ੍ਹਾਂ ਉਸ ਇੱਕੋ ਓੰਕਾਰ ਨੇ ਅਨੇਕਤਾ ਵਿਚ ਰਚਨਾ ਕੀਤੀ, ਇਸ ਅਨੇਕਤਾ ਵਿਚ ਏਕਤਾ ਦਾ ਵਾਸਾ ਹੈ, ਇਸ ਵਿਚ ਰੱਬ ਵਸਦਾ ਹੈ। ਇਹਨੂੰ ਸਮਝਣ ਲਈ ਜੀ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਅਕਾਲ ਉਸਤਤ ਦੇ ਵਿਚ, ਸਤਿਗੁਰਾਂ ਦਾ ਕਵਿਤਕ ਹੈ। ਉਸ ਵਿਚ ਤੈਨੂੰ ਉਦਾਹਰਣਾਂ ਦਿੱਤੀਆਂ ਨੇ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਭਾਵੇਂ ਲਹਿਰ ਸਮੁੰਦਰ ਤੋਂ ਉੱਠ ਕੇ ਵੱਖਰੀ ਦਿਸੇ, ਪਰ ਯਾਦ ਰੱਖਿਓ ਪਾਣੀ ਸ਼ਬਦ ਸਮੁੰਦਰ ਤੇ ਲਹਿਰ ਨੂੰ ਏਕੇ ਵਿਚ ਜੋੜ ਕੇ ਰੱਖੇਗਾ। ਸਮੁੰਦਰ ਦਾ ਪਾਣੀ ਤੇ ਲਹਿਰ ਦਾ ਪਾਣੀ, ਪਾਣੀ ਤੇ ਦੋਨਾਂ ਪਾਸੇ ਖਲੋਤਾ। ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਅੱਗ ਬਾਲੋ ਚੁੱਲੇ ਚ, ਲੱਕੜਾਂ ਦੀ, ਗੋਹਿਆਂ ਦੀ, ਕੋਲਿਆਂ ਦੀ, ਆਪ ਜੀ ਦੇਖਦੇ ਹੋ ਨਿੱਕੀਆਂ ਨਿੱਕੀਆਂ ਚਿੰਗਾੜੀਆਂ, ਚਿਣਗਾਂ ਅਸਮਾਨ ਵੱਲ ਉੱਠਦੀਆਂ, ਕੋਈ ਨਿੱਕੀ ਕੋਈ ਛੋਟੀ ਕੋਈ ਵੱਡੀ, ਇੱਕ ਉਹਨਾਂ ਦਾ ਜਿੰਨਾ ਆਕਾਰ, ਚਿੰਗਾਰੀਆਂ ਦਾ ਆਕਾਰ ਇੱਕੋ ਜਿਹਾ ਥੋੜਾ ਜੀ, ਵੱਡੀ ਤੋਂ ਵੱਡੀ, ਛੋਟੀ ਤੋਂ ਛੋਟੀ। ਪਰ ਗੁਰੂ ਜੀ ਕਹਿੰਦੇ ਆ ਅੱਗ ਥੱਲੇ ਬਲਦੀ ਏ ਤੇ ਚਿੰਗਾੜੀਆਂ ਚੁੱਲੇ ਚੋਂ ਨਿਕਲ ਕੇ ਅਸਮਾਨ ਚ ਉੱਡ ਗਈਆਂ, 10-10, 20-20 ਫੁੱਟ ਤੱਕ ਪਤਾ ਜਾਂਦਾ ਵੀ ਉਹ ਚਿੰਗਾੜੀ ਜਾਂਦੀ ਏ, ਭਾਵੇਂ ਉਹਨਾਂ ਦੇ ਵਿਚ ਫਾਸਲਾ ਹੈ 20 ਫੁੱਟ ਦਾ। ਪਰ ਇਸ ਗੱਲ ਨੂੰ ਭੁੱਲਿਓ ਨਾ, ਚਿੰਗਾਰੀ ਤੇ ਅੱਗ ਦੋਨੋਂ ਇੱਕ ਨੇ, ਉਹਨਾਂ ਦੇ ਅਸਲੇ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਲੱਗਦੀ ਵੱਖ, ਅੱਗ ਥੱਲੇ ਚਿੰਗਾੜੀਆਂ ਉੱਤੇ ਵੱਖ ਲੱਗੇਗੀ ਵੀ ਕਿੰਨੀ ਉੱਚੀ ਉੱਠ ਰਹੀ, ਪਰ ਨਹੀਂ, ਉਹ ਵਖਰੇਵਾਂ ਹੋਣ ਦੇ ਬਾਵਜੂਦ ਵੀ ਏਕਤਾ ਵਿਚ ਨੇ। ਦੂਸਰੀ ਬੇਨਤੀ, ਜ਼ੋਰ ਦੀ ਹਵਾ ਚੱਲੇ ਜਾਂ ਹਨੇਰੀ ਆਏ ਜੀ, ਕਿੰਨੀਆਂ ਜ਼ਿਆਦਾ ਨਿੱਕੇ ਨਿੱਕੇ ਮਿੱਟੀ ਦੇ ਜ਼ਰੇ ਕਿੰਨੇ ਜ਼ਿਆਦਾ ਅਸਮਾਨ ਵਿਚ ਉੱਡਦੇ ਨੇ, ਭਾਵੇਂ ਉਹ ਕਈ ਮਹੀਨੇ ਅਸਮਾਨ ਵਿਚ ਉੱਡਦੇ ਰਹਿਣ, ਪਰ ਜਿਹੜਾ ਮਿੱਟੀ ਦਾ ਢੇਰ ਥੱਲੇ ਹੈ ਨਾ, ਉਹਦੇ ਵਰਗੀ ਉਹ ਮਿੱਟੀ ਦੇ ਕਣ ਨੇ। ਇਹ ਨਹੀਂ ਕਿ ਉੱਚੇ ਉੱਡ ਗਏ ਤੇ ਉਹਨਾਂ ਦਾ ਸੁਭਾਅ ਬਦਲ ਗਿਆ, ਉਹੀ ਮਿੱਟੀ ਰਹਿਣਗੇ ਜਿਹੜੀ ਜ਼ਮੀਨ ਤੋਂ ਉੱਠੀ ਹੈ। ਤੀਸਰੀ ਬੇਨਤੀ ਆ ਲਹਿਰ ਵਾਲੀ, ਕਿ ਜਿੰਨੀਆਂ ਮਰਜ਼ੀ ਲਹਿਰਾਂ ਉੱਠ ਜਾਣ, ਉਹ ਸਮੁੰਦਰ ਦਾ ਪਾਣੀ ਜਾਂ ਪਾਣੀ ਹੀ ਕਹਾਣਗੀਆਂ। ਇਸ ਧਰਤੀ ਵਿਚ ਭਾਵੇਂ ਜੜ ਹੈ ਭਾਵੇਂ ਚੇਤਨ ਹੈ, ਯਾਦ ਰੱਖਿਓ ਹਰ ਚੀਜ਼ ਰੱਬ ਤੋਂ ਬਣੀ, ਇੱਕ ਦਿਨ ਰੱਬ ਵਿਚ ਹੀ ਸਮਾ ਜਾਣਾ ਹੈ, ਪਰ ਬਣੀ ਕੋਈ ਵੀ ਉਹਦੇ ਤੋਂ ਵੱਖ ਨਹੀਂ। ਗੁਰੂ ਗੋਬਿੰਦ ਸਿੰਘ ਦਾ ਬਚਨ ਹੈ, ਹਜ਼ੂਰ ਨੇ ਫਰਮਾਇਆ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਸਮਾਏਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਸਮਾਏਗੇ। ਮਹਾਰਾਜ ਕਹਿੰਦੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ, तैसे विषव रूप ते अपूत भूत। ए भूत दूजा नहीं करना जेड़ा भटक दियां रूहां। भूत अपूत, अपूत दा अर्थ है अपूरव, ओ तत जेड़े समर्थ नहीं कुछ करन दे। ते भूत दा अर्थ जेड़े हरकत विच ने, इनू तत करां जे पंज भूतक शरीर कहने। इहदा मतलब भावे जड़ होवे भावे चेतन होवे, हर चीज रब तो बनी है, ओनू वख नहीं कर सकदे। तैसे विश्व रूप ते अपूत भूत प्रगट होए, ताही ते उपज सब ताही मैं समाएंगे। इत्थे गुरु जी कहिंदे ने फिर इह की बन गया, तेरी रचना है। जिवें पानी दीआं लहरां ते समुंदर, कहिंदे असल च भरम पै गया बंदे नूं। माधवे हे प्रभु परमेश्वर जी क्या कहिए, असी की बोलिए। भ्रम ऐसा, भ्रम शब्द कह पर अर्थ भरम ही करने ने। ए भ्रम ऐसा है, भुलेखा पै गया है। जैसा मानिए होए ना तैसा, जो कुछ असी मनी बैठे हां, असी कुछ मनिए। आ हिंदू आ सिख है, मुसलमान है, ईसाई आ, धरती आ, पेड़े आ, हवा। गुरु साहब कहते असी वक वक करके परिभाषा निर्धारित करने हैं, पर झूठ है। जो कुछ असी मानने हैं वह असल च नहीं है, कुछ होर कहानी। अगे फिर इन गल खोलनगे। माधवे क्या कही है, भ्रम ऐसा जैसा मानिया होए ना तैसा रहाओ। किवें जी जैसा मानिया होए ना तैसा। फिर अगे दो उदाहरण देंदे ने, नरपत एक सिंघासन सोया। नरपत दो शब्द, नर दा अर्थ है मनुख, पत दा अर्थ है पति राजा। एक लफज आउंदा नरिंद, इहदा अर्थ भी राजा का नरां दा। नरपत एक सिंघासन सोया, एक बादशाह जेड़ा वह सिंघासन ते सुता, उत्ते शतर है चवर है सौ गया। सुपने भया पेखारी, पर ओनू सिंघासन ते नींद आ गई ते सुपने चो भिखारी बन गया। हुण याद रखियो, असलियत विचो राजा है, सुपने विच मंगता बन गया। हुण ओनू सुपना दुख दे रहा है, क्योंकि ओहदे च मंगता बन के मंग रहा है। वो असलियत तो जानू नहीं कि मैं राजा हां। सुनियो, जैसा मानिया होए ना ऐसा। उन्हें मान लिया सुपने च अपने आप नूं, मैं मंगता हां, भिखारी हां, फकीर हां। पर महाराज कहिंदे अछत राज, अछत दा अर्थ है खुंदिया सुंदिया, कोल है। राज दा अर्थ है इथे राज भाग, क्योंकि अगे थोड़े जे अर्थ एक चेंज होने ने राज शब्द दे, इसे शब्द च अछत राज, राज दे खुंदिया होया। बिछुत दुख पाया, सुपने ने उन्हों बिछोड़ दिता ना, नींद ने बिछोड़ दिता। सोने ते सिंघासन ते सुता, भिखारी बन गया सुपने च, नींद ने बिछोड़ दिता। राज दे खुंदिया सुंदिया भी उस सुपने विच दुख पा रहे। सो गत पई हमारी, वाहगुरु जी ओ साडी हालत साडे जीवां दी है। गत है इहदा भाव अर्थ की है, ता आत्म शहजादा, आत्मक मंडलां दे आत्मक देश दा राजा है। पर ऐस अंदर दी सेज उत्ते सिंघासन ते भी है, पर अविद्या ते माया दी नींद भी सुपना आ गया। सुपने ने कहा तू शरीर है, सुपने ने कहा तेरी गोत ए वे, सुपने ने कहा आ तेरा परिवार है। उनू ओ गल भुल गई भी मैं परमात्मा दी अंश हां, है राजा। जिमें राजा सुपने विच भिखारी बन जांदा है, अविद्या दी नींद, माया दी नींद, अज्ञानता दी नींद, एहो जिही नूं भुली गया मैं कौन हां। बस उस सुपने नूं लैके ते आ सुपना टुटन वाला है। भगत जी कहिंदे इह साडी हालत है कि सब कुछ होण दे बावजूद भरम पै गया। अगे फिर उन्होंने एक होर उदाहरण दित्ती इह समझाउण दे लई कि बंदे नूं समझ पै जाए। अगे है राज पुयंग, उत्थे सी अछत राज, इथे आ गया राज पुयंग। उचारण एक पर अर्थ दोनों च फर्क है। उथे अछत राज, राज दे खुंदिया, इथे राज दा लफजी अर्थ है रजू, रजू दा अर्थ है रस्सी, इथे राज दा अर्थ रस्सी बन गया। मैं ताही कहा भी दोवरी शब्द आना गुरु ग्रंथ साहिब ते अर्थ बदल गए। अछत राज इथे राज पुयंग, पुयंग ਈੜੀ ਨੂੰ ਸਿਹਾਰੀ ਹੈ, ਉਂਜ ਲਫ਼ਜ਼ ਭੁਜੰਗ ਜਿਹਨੂੰ ਆਪਾਂ ਸੱਪ ਕਹਿੰਦੇ ਆ, ਕਹਿੰਦੇ ਖੈ ਰੱਸੀ ਹਨੇਰੇ ਨੇ ਭਰਮ ਪਾ ਦਿੱਤਾ, ਲੱਗ ਲੱਗਾ ਸੱਪ ਆ ਗਿਆ ਮੈਨੂੰ। ਕਹਿਣ ਲੱਗੇ ਬਸ ਆਹੀ ਭਰਮ ਪੈ ਗਿਆ, ਜਿਵੇਂ ਰਾਜੇ ਨੂੰ ਸੁਪਨੇ ਵਿਚ ਮੰਗਤਾ ਬਣ ਕੇ ਭਰਮ ਪੈ ਗਿਆ ਮੈਂ ਮੰਗਤਾ, ਇਸੇ ਤਰ੍ਹਾਂ ਹਨੇਰੇ ਵਿਚ ਰੱਸੀ ਸੱਪ ਲੱਗਣ ਲੱਗ ਪਈ। ਕਹਿਣ ਲੱਗੇ ਇਹ ਹੁਣ ਸਮਝ ਪੈ ਗਈ, ਰਾਜ ਭੁਜੰਗ ਪ੍ਰਸੰਗ ਜੈਸੇ ਅਬ ਕਛ ਮਰਮ ਜਨਾਇਆ। ਗੁਰਮੁਖੋ ਦੇਖੋ, ਪਹਿਲਾਂ ਦੱਸਿਆ ਭਰਮ ਹੈ ਰਾਜ ਭਾਗ ਵਾਲਾ, ਹੁਣ ਆ ਜਿਹੜਾ ਰਾਜ ਭੁਜੰਗ ਪ੍ਰਸੰਗ ਹੈ ਨਾ, ਇਹਦੇ ਵਿਚ ਕਹਿ ਰਹੇ ਨੇ ਮੈਨੂੰ ਸਮਝ ਪੈ ਗਈ ਏ, ਉਹਦੇ ਚ ਨਹੀਂ ਕਿਹਾ। ਉਸ ਫਿਰ ਦੁਬਾਰਾ ਮੇਰੀ ਗੱਲ ਸੁਣਿਓ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਚਤ ਰਾਜ ਵਿਚਰ ਦੁਖ ਪਾਇਆ, ਸੋ ਗਤ ਪਈ ਹਮਾਰੀ। ਉਹਦੇ ਚ ਉਹ ਅਵਸਥਾ ਦੱਸੀ ਹੈ ਜਿਹਦੇ ਵਿਚ ਸਮਝ ਕੋਈ ਨਹੀਂ, ਬੇਸਮਝੀ ਦੱਸਿਆ ਗਿਆ, ਅਗਿਆਨਤਾ ਦੱਸਿਆ, ਹੁਣ ਸਮਝ ਪੈ ਗਈ। ਫਿਰ ਸੁਣੋ, ਰਾਜ ਭੁਜੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਹੈ। ਕਹਿਣ ਲੱਗੇ ਇਹ ਹੀ ਸਾਨੂੰ ਭਰਮ ਸੀ, ਹੁਣ ਜਦੋਂ ਚਾਨਣ ਹੋ ਗਿਆ ਨਾ, ਹੁਣ ਅਬ ਕਛ ਮਰਮ ਜਨਾਇਆ, ਹੁਣ ਪਤਾ ਲੱਗ ਗਿਆ ਵੀ ਇਹ ਸੱਪ ਨਹੀਂ ਰੱਸੀ ਹੋਈ ਜੇ, ਹੁਣ ਸਮਝ ਪੈ ਗਈ। ਅਗਲੀ ਗੱਲ ਕਿਵੇਂ ਸਮਝ ਪਈ, ਅਨਿਕ ਕਟਕ ਜੈਸੇ ਭੂਲ ਪਰੇ। ਕਟਕ ਦਾ ਲਫ਼ਜ਼ੀ ਅਰਥ ਹੈ ਕੜਾ, ਸੋਨੇ ਦਾ ਕੜਾ। ਅਨਿਕ ਦਾ ਅਰਥ ਹੈ ਅਨੇਕਾਂ। ਹੁਣ ਮੰਨ ਲਓ ਇੱਕ ਸੋਨੇ ਦੀ ਦਲੀ ਨੂੰ ਕੱਟ ਕੇ ਢਾਲ ਕੇ ਉਹਦੇ ਵਿੱਚੋਂ ਤੁਸੀਂ ਹਜ਼ਾਰਾਂ ਤਰ੍ਹਾਂ ਦੇ ਵੱਖ ਵੱਖ ਗਹਿਣੇ ਬਣਾ ਲਓ, ਤੇ ਬੰਦਾ ਇਸ ਭੁਲੇਖੇ ਚ ਰਹਿ ਕੜਾ ਕਿਸੇ ਹੋਰ ਚੀਜ਼ ਦਾ, ਚੂੜੀਆਂ ਕਿਸੇ ਹੋਰ ਚੀਜ਼ ਦੀਆਂ ਨੇ, ਚੈਨੀ ਜੰਜੀਰ ਕਿਸੇ ਹੋਰ ਚੀਜ਼ ਦੀ ਏ, ਮੁੰਦਰੀ ਕਿਸੇ ਹੋਰ ਚੀਜ਼ ਦੀ ਏ, ਛਾਪਾਂ ਚੱਲੇ ਕਿਸੇ ਹੋਰ ਦੇ ਨੇ। ਭਗਤ ਰਵਿਦਾਸ ਸਾਹਿਬ ਕਹਿੰਦੇ ਆ ਹੀ ਭੁਲੇਖਾ ਹੈ, ਪਰ ਇਹ ਜੇ ਸਮਝ ਪੈ ਜਾਏ ਵੀ ਇਹ ਆਕਾਰ ਵੱਖਰੇ ਨੇ, ਨਗ ਵੱਖਰੇ ਵੱਖਰੇ ਜੜੇ ਆ, ਪਰ ਹੈ ਤਾਂ ਸਾਰਾ ਸੋਨਾ ਹੀ ਨਾ। ਜਿਸ ਤਰ੍ਹਾਂ ਇੱਕ ਸੋਨੇ ਚੋਂ ਅਨੇਕਾਂ ਕੜੇ ਨਿਕਲਦੇ ਆ, ਅਸੀਂ ਉਹਨਾਂ ਨੂੰ ਵੱਖ ਵੱਖ ਨਹੀਂ ਕਰਾਂਗੇ, ਸੋਨੇ ਹੀ ਨੇ। ਕਹਿਣ ਲੱਗੇ ਅਸੀਂ ਭੁੱਲ ਗਏ ਸਾਂ ਇਹ ਵੱਖ ਵੱਖ ਕਹਿਣਾ, ਆਹ ਚੀਜ਼ ਆਹ ਚੀਜ਼। ਸੱਚੀ ਇਹ ਸ਼ਬਦ ਅਦਵੈਤ ਦੀ ਵਿਆਖਿਆ ਕਰਦਾ, ਪਰ ਜਿਨ੍ਹਾਂ ਨੂੰ ਸਮਝ ਪੈ ਗਈ ਉਹ ਫਿਰ ਕਹਿੰਦੇ ਪਿਆ ਅਨਿਕ ਕਟਕ ਜੈਸੇ ਭੂਲ ਭਰੇ, ਭੁੱਲ ਗਏ ਸਾਂ, ਪਰ ਕਹਿੰਦੇ ਅਬ ਕਹਿਤੇ ਕਹਿ ਨਾ ਆਇਆ। ਹੁਣ ਤੂੰ ਇੰਨੀ ਮਿਹਰ ਕੀਤੀ ਹੈ, ਸਮਝ ਪੈ ਗਈ ਸਭ ਗੋਬਿੰਦ ਕਹਿ, ਸਭ ਗੋਬਿੰਦ ਕਹਿ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਾਤ ਸਹੰਸ ਜੈਸੇ, ਇਹ ਸਮਝਾਉਣ ਲਈ ਭਗਤ ਨਾਮਦੇਵ ਜੀ, ਇਹ ਰਵਿਦਾਸ ਜੀ ਕਹਿ ਰਹੇ ਸਭ ਗੋਬਿੰਦ ਕਹੇ, ਭਗਤ ਨਾਮਦੇਵ ਕਹਿ ਰਹੇ ਨੇ, ਇਹਦੀ ਵਿਆਖਿਆ ਲਈ ਪ੍ਰਮਾਣ ਦਿੱਤਾ ਹੈ ਕਿ ਹਰ ਪਾਸੇ ਗੋਬਿੰਦ ਹੈ। ਸੂਤ ਏਕ, ਸੂਤਰ ਧਾਗਾ ਏਕ ਹੈ, ਮਨ ਸਤ ਸਹੰਸ ਜੈਸੇ, ਸਤ ਦਾ ਅਰਥ ਸੌ ਥੇ, ਸਹੰਸ ਦਾ ਅਰਥ ਹਜ਼ਾਰਾਂ। ਕਹਿਣ ਲੱਗੇ ਇੱਕ ਧਾਗੇ ਵਿੱਚ ਭਾਵੇਂ ਸੈਂਕੜੇ ਹਜ਼ਾਰਾਂ ਮੋਤੀ ਪਰੋ ਦਿਓ, ਮੋਤੀ ਹਜ਼ਾਰਾਂ ਨੇ ਪਰ ਧਾਗਾ ਤਾਂ ਇੱਕੋ ਵਿੱਚੋਂ ਨਿਕਲਦਾ ਹੈ, ਬ੍ਰਹਿਮੰਡ ਤਾਂ ਕਰੋੜਾਂ ਨੇ ਪਰ ਚੇਤਨ ਸੱਤਿਆ ਤਾਂ ਇੱਕੋ ਨਿਕਲਦੀ ਪਈ ਹੈ ਨਾ। ਫਿਰ ਬੇਨਤੀ ਹੋਰ ਕਰਾਂ, ਭਾਈ ਸਾਹਿਬ ਨੇ ਕਿਹਾ, ਗੁਰਦਾਸ ਨੇ, ਕਹਿਣ ਲੱਗੇ ਕਦੀ ਗਾਵਾਂ ਚ ਜਾਓ, ਆਪਾਂ ਜਦੋਂ ਵੇਖਦਾ ਸਾਰੀਆਂ ਗਾਵਾਂ ਦਾ ਰੰਗ ਇੱਕੋ ਥੋੜਾ ਹੁੰਦਾ ਸੀ ਜੀ, ਕੋਈ ਚਿੱਟੇ ਰੰਗ ਦੀ, ਕੋਈ ਕਾਲੇ ਰੰਗ ਦੀ, ਕੋਈ ਖਾਕੀ ਰੰਗ ਦੀ, ਕੋਈ ਡੱਬ ਖੜੱਬੀ ਜੀ। ਕਹਿਣ ਲੱਗੇ ਆ ਜਿਹੜੀ ਕਾਲੀ ਗਾਂ ਏ ਡੱਬ ਖੜੱਬੀ ਏ, ਖਾਕੀ ਰੰਗ ਦੀ ਏ, ਲਾਲ ਰੰਗ ਦੀ ਏ। ਕਹਿਣ ਲੱਗੇ ਇਹਨਾਂ ਦੀ ਚਮੜੀ ਵੇਖ ਕੇ ਕਿਤੇ ਬਾਲਟੀਆਂ ਨਾ ਵੱਖ ਕਰ ਲਿਆ ਜੀ, ਇਹਦਾ ਦੁੱਧ ਚਿੱਟਾ, ਇਹਦਾ ਕਾਲਾ ਨਿਕਲਣਾ। ਕਹਿਣ ਲੱਗੇ ਚਮੜੀ ਦੇ ਰੰਗ ਵੱਖਰੇ ਨੇ, ਦੁੱਧ ਸਭ ਦਾ ਚਿੱਟਾ ਹੀ ਨਿਕਲਣਾ ਗਾਵਾਂ ਦਾ। ਇਸੇ ਤਰ੍ਹਾਂ ਯਾਦ ਰੱਖਿਓ, ਬਾਹਰ ਦੀਆਂ ਸ਼ਕਲਾਂ ਤੇ ਰੰਗ ਵੱਖਰੇ ਵੱਖਰੇ ਨੇ, ਚੇਤਨਾ ਸਾਰਿਆਂ ਵਿੱਚ ਇੱਕੋ ਹੀ ਕੰਮ ਕਰਦੀ ਹੈ। ਗਾਈ ਰੰਗ ਬਿਰੰਗ ਬਹੁ, ਦੁੱਧ ਉੱਜਲ ਵਰਨਾ। ਗਾਵਾਂ ਰੰਗ ਬਿਰੰਗੀਆਂ ਨੇ ਪਰ ਦੁੱਧ ਥੋੜਾ ਰੰਗ ਬਿਰੰਗਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਹੁਣ ਭੁਲੇਖਾ ਨਿਕਲ ਗਿਆ ਵੀ ਹੁਣ ਜਿੰਨੇ ਮਰਜ਼ੀ ਗਹਿਣੇ ਕੋਣੇ, ਪਤਾ ਹੈ ਸੋਨਾ ਹੈ। ਹੁਣ ਅੱਗੇ ਸਰਬੇ ਏਕ, ਸਾਰੀਆਂ ਥਾਵਾਂ ਤੇ ਇੱਕ ਹੈ। ਅਨੇਕਾ ਸਵਾਮੀ, ਸਾਰੀਆਂ ਥਾਵਾਂ ਤੇ ਉਹ ਇੱਕ ਅਨੇਕਤਾ ਦੇ ਰੂਪ ਵਿੱਚ ਵਰਤਦਾ ਹੈ। ਫਿਰ ਅਰਜ਼ ਸੁਣਿਓ, ਹੈ ਇੱਕ ਤੇ ਅਨੇਕਤਾ ਦੇ ਰੂਪ ਚ ਕਿਵੇਂ? ਜਾਪ ਸਾਹਿਬ ਚ ਇਹਦਾ ਬੜੀ ਵਾਰੀ ਜ਼ਿਕਰ ਕੀਤਾ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਉਦਾਹਰਣ ਦੇ ਕੇ ਆਪਾਂ ਸੰਪੂਰਨਤਾ ਕਰਨੇ ਆ। ਇੱਕ ਬੀਜ ਧਰਤੀ ਚ ਪਾਇਆ, ਕੁਛ ਕਿਸੇ ਰੁੱਖ ਦਾ, ਕਿਸੇ ਫਸਲ ਦਾ। ਮੰਨ ਲਓ ਅੰਬ ਦੀ ਗਿਟਕ ਬੀਜੀ, ਇੱਕ ਹੈ ਨਾ, ਉਹਦੇ ਵਿੱਚ ਅੰਕੁਰ ਨਿਕਲਿਆ, ਦੂਜਾ ਰੂਪ ਹੋ ਗਿਆ, ਤਣਾ ਬਣਿਆ, ਤੀਜਾ ਹੋ ਗਿਆ, ਸ਼ਖਾਵਾਂ ਬਣੀਆਂ, ਪੱਤੇ ਬਣੇ, ਬੂਰ ਪਿਆ, ਬੂਰ ਤੋਂ ਬਾਅਦ ਅੰਬੀਆਂ, ਫਿਰ ਕੱਚੀਆਂ ਪੱਕੀਆਂ ਖੱਟੀਆਂ ਬਣੀਆਂ, ਜਿਸ ਦਿਨ ਪੱਕ ਗਿਆ ਇਨੇ ਦਿਨਾਂ ਦੇ ਵਿਸਤਾਰ ਤੋਂ ਬਾਅਦ ਫਿਰ ਇੱਕ ਦਾ ਇੱਕ ਅੰਬ ਹੀ ਗਿਟਕ ਵਾਲਾ ਨਿਕਲਿਆ ਜਿਵੇਂ ਬੀਜਿਆ ਹੋਇਆ ਸੀ। ਵਿਸਤਾਰ ਕਰਦਾ ਪਰ ਰਹਿੰਦਾ ਤੇ ਇੱਕ ਨਾ। ਗੁਰੂ ਜੀ ਕਹਿੰਦੇ ਸਰਬੇ ਏਕ ਅਨੇਕਾ ਸਵਾਮੀ ਸਭ ਘੱਟ ਭੁਗਵੈ। ਮੈਂ ਅਰਜ਼ ਕਰਾਂਗਾ ਇੱਥੇ ਪੱਬਾ ਤੇ ਔਂਕੜ ਦੋਨੋਂ ਲੱਗੇ ਆ, ਭੋਗਵੈ ਦੀ ਥਾਂ ਭੁਗਵੈ ਪਾਠ ਗਾਇਕੀ ਵਿੱਚ ਠੀਕ ਰਹੇਗਾ। ਮੈਂ ਉਸ ਦਿਨ ਕਿਹਾ ਸੀ ਜਿੱਥੇ ਦੋ ਲੱਗੇ ਨੇ ਲਘੂ ਵੀ ਹੈ ਤੇ ਦੀਰਘ ਵੀ ਹੈ। ਹੁਣ ਇੱਥੇ ਉਚਾਰਨ ਸਾਨੂੰ ਜੋ ਸਮਝਾਇਆ ਗਿਆ, ਦੀਰਘ ਨਹੀਂ ਕਰਨਾ, ਲਘੂ ਕਰੋ, ਭੋਗਵੈ ਨਹੀਂ ਕਰਨਾ, ਭੁਗਵੈ। ਸਰਬੇ ਏਕ ਅਨੇਕਾ ਸਵਾਮੀ ਸਭ ਘੱਟ ਭੁਗਵੈ, ਭੋਗਦਾ ਕਹਿ ਮਾਨਦਾ ਕਹਿ ਸੋਈ, ਉਹ ਸਾਰਿਆਂ ਘਟਾਂ ਵਿੱਚ ਆਪ ਗਏ। ਤੇ ਇਹ ਵੀ ਸਮਝ ਜਿਹਨੂੰ ਰੱਬ ਦਾ ਹੈ। ਤਾਂ ਦੇਖੋ ਜੰਗ ਲੱਗੀ, ਆਨੰਦਪੁਰ ਸਾਹਿਬ ਦੀ ਆਖਰੀ ਜੰਗ ਹੋ ਰਹੀ ਹੈ, ਤੇ ਕਈ ਵਾਰੀ ਸਾਡੇ ਸੱਜਣ ਇਸੇ ਭੁਲੇਖੇ ਚ ਤਰਕ ਕਰ ਬੈਠਦੇ ਆ ਗੁਰੂ ਤੇ। ਇਹ ਉਹਦੀ ਮੌਜ ਹੈ ਜਿਹਨੂੰ ਜਿੰਨੀ ਕੁ ਸਮਝ ਦਿੰਦਾ, ਜੇ ਉਹ ਯੁੱਧ ਵੀ ਕਰਾ ਰਿਹਾ ਤੇ ਵਿੱਚ ਕੋਈ ਇਹੋ ਜਿਹੀ ਬਿਰਤੀ ਰੱਖੇਗਾ ਤੇ ਹਾਰ ਚੁੱਕੇਗਾ। ਭਾਈ ਕਨ੍ਹਈਆ ਨਹੀਂ ਚੁੱਕ ਸਕਦਾ, ਹੁਣ ਬਿਰਤੀ ਅਸੀਂ ਨਹੀਂ ਦਿੱਤੀ। ਇਸੇ ਕਰਕੇ ਮਹਾਰਾਜ ਨੇ ਕਿਹਾ ਕਲਾ ਜਦੋਂ ਪਾਨਾ ਉਦੋਂ ਵੀ ਤੂੰ ਏ, ਤੇ ਜਦੋਂ ਸ਼ਾਂਤੀ ਵਰਤਾਨਾ ਉਦੋਂ ਵੀ ਤੂੰ। ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ। ਸਿੱਖ ਜੰਗ ਲੜ ਰਹੇ ਆ, ਭਾਈ ਕਨ੍ਹਈਆ ਸਾਹਿਬ ਮੈਂ ਅਰਜ਼ ਕਰਾਂਗਾ ਕਿਸੇ ਦਿਨ, ਅਸਲ ਚ ਇਹ ਵੀ ਗੁਰੂ ਤੇਗ ਬਹਾਦਰ ਤੋਂ ਹੀ ਨਵਾਜੇ ਹੋਏ ਸਨ ਭਾਈ ਕਨ੍ਹਈਆ ਜੀ। ਉਹ ਪਾਣੀ ਪਿਆਉਂਦੇ ਪਏ ਆ, ਸ਼ਿਕਾਇਤ ਹੁੰਦੀ ਹੈ। ਭਾਈ ਸਾਹਿਬ ਮਸ਼ਕ ਸਮੇਤ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਉਹਨਾਂ ਨੂੰ। ਮਹਾਰਾਜ ਕਹਿੰਦੇ ਤੂੰ ਦੁਸ਼ਮਣ ਨੂੰ ਪਾਣੀ ਪਿਆਨਾ, ਆ ਸਿੱਖ ਤੇਰੀ ਸ਼ਿਕਾਇਤ ਕਰਦੇ ਆ। ਕਹਿੰਦਾ ਸਤਿਗੁਰੂ ਦਾਤ ਤੂੰ ਹੀ ਦਿੱਤੀ ਏ, ਮੈਂ ਪਿਆਨਾ ਪਾਣੀ, ਪਰ ਮੈਂ ਡਿੱਗੇ ਹੋਏ ਦੇ ਮੂੰਹ ਚ ਜਦੋਂ ਪਾਣੀ ਦੀ ਬੁੱਕ ਲਾ ਕੇ ਪਾਣੀ ਪਿਆਨਾ, ਮੈਨੂੰ ਕੋਈ ਦੁਸ਼ਮਣ ਨਹੀਂ ਦਿਸਦਾ, ਮੈਨੂੰ ਇਹ ਦੱਸਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਾਣੀ ਪਿਆ ਰਿਹਾ। ਅਨੇਕਤਾ ਵਿੱਚ ਇੱਕ ਨੂੰ ਦੇਖਣਾ। ਭਾਈ ਸਾਹਿਬ ਨੇ ਲਿਖਿਆ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ, ਹੱਸੇ ਤਾਂ ਗਲ ਆਇਆ ਪਿਆਰਾ, ਡੱਬੀ ਹੱਥ ਬੜਾਈ, ਪਾਣੀ ਨਾਲ ਮਲਮ ਵੀ ਰੱਖੀ ਜੇ ਲੋੜ ਪਈ ਤੇ ਲਾਈ। ਮਹਾਰਾਜ ਨੇ ਕਿਹਾ ਹੱਸ ਕੇ ਗਲੇ ਨਾ ਲਾ ਲਿਆ। ਹਜ਼ੂਰ ਕਹਿ ਰਹੇ ਨੇ ਕਿ ਭਾਈ ਨੰਦ ਲਾਲ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਜੇ ਤੇਰਾ ਦਿਲ ਸਿਆਣਾ ਹੈ, ਦਾਨਾ ਦਰ ਤੇ ਸਿਆਣਾ, ਤੇ ਮਹਿਬੂਬ ਤੇਰੇ ਅੰਦਰ ਹੀ ਹੈ, ਚਸ਼ਮਗਰ ਬੀਨਾ ਬਵਦ ਬੀਨਾ ਦਰ ਤੇ ਵੇਖਣ ਵਾਲਾ, ਜੇ ਤੇਰੀਆਂ ਅੱਖਾਂ ਦੇਖਣ ਵਾਲੀਆਂ ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਅਸ, ਉਹ ਹਰ ਥਾਂ ਤੇ ਉਹਦਾ ਹੀ ਦੀਦਾਰ ਹੈ। ਸਰਬੇ ਏਕ ਅਨੇਕਾ ਸਵਾਮੀ ਸਭ ਘੱਟ ਭੁਗਵੈ, ਸੋਈ ਸਾਰਿਆਂ ਘਟਾਂ ਚੋਂ ਵਰਦਾ, ਕਹਿ ਰਵਿਦਾਸ ਹੱਥ ਪੈ ਨੇੜੇ। ਉਹ ਹੱਥ ਤੋਂ ਵੀ ਨੇੜੇ ਹੈ, ਕਿਉਂਕਿ ਸਾਡੇ ਤਨ ਵਿੱਚ ਕਿਹਾ ਜਾਂਦਾ ਵੀ ਹੱਥ ਸਭ ਤੋਂ ਨੇੜੇ ਵੇ। ਅੱਖਾਂ ਕੋਈ ਨੀ ਜੇ ਨੇੜੇ, ਅੱਖਾਂ ਦੂਜੇ ਨੂੰ ਦੇਖਦੀਆਂ ਨੇ, ਆਪਣਾ ਆਪ ਤੇ ਕਦੀ ਦੇਖੇ ਹੀ ਨੀ ਚਿਹਰੇ ਨੂੰ। ਅੱਖਾਂ ਸ਼ੀਸ਼ੇ ਤੋਂ ਬਿਨਾਂ ਆਪਣਾ ਆਪ ਦੇਖ ਲੈਣਗੀਆਂ ਆਪਣਾ ਚਿਹਰਾ, ਔਰ ਹੱਥ ਜਿੱਥੇ ਵੀ ਸੱਟ ਵੱਜੇ ਖੱਬੇ ਸੱਚੇ ਹੱਥ ਉੱਤੇ ਪਹੁੰਚਦਾ। ਭਗਤ ਜੀ ਕਹਿੰਦੇ ਜਿਵੇਂ ਸਰੀਰ ਵਿੱਚ ਅੰਗਾਂ ਵਿੱਚ ਹੱਥ ਸਭ ਤੋਂ ਨੇੜੇ ਵੇ, ਇਸੇ ਤਰ੍ਹਾਂ ਪਿਆਰਿਓ ਯਾਦ ਰੱਖੋ ਮੇਰਾ ਪ੍ਰਮਾਤਮਾ ਹੱਥ ਤੋਂ ਵੀ ਨੇੜੇ ਵੇ। ਸਰਬੇ ਏਕ ਅਨੇਕਾ ਸਵਾਮੀ ਸਭ ਘਟ ਭੁਗਵੈ, ਸੋਈ ਕਹਿ ਰਵਿਦਾਸ ਹੱਥ ਪੈ ਨੇੜੇ। ਨੇੜੇ ਕਹਿ ਸਹਿਜੇ ਹੋਏ ਸੋ ਹੋਏ ਸੁਤੇ ਸੁਧ, ਜੋ ਕੁਝ ਉਹਦੀ ਰਜਾ ਵਿੱਚ ਵਰਤਦਾ ਹੈ ਉਹੀ ਹੁੰਦਾ। ਸਿਰਫ ਇੰਨੀ ਕੁ ਬੇਨਤੀ ਹੈ, ਇਹ ਸ਼ਬਦ ਅਦਵੈਤ ਦੀ ਵਿਆਖਿਆ ਕਰਦਾ। ਇੱਕ ਹੈ, ਅਨੇਕਾਂ ਰੂਪ ਨੇ, ਅਨੇਕ ਹੋ ਕੇ ਵੀ ਉਹ ਇੱਕ ਹੈ, ਜਿਹੜੀ ਗੁਰਬਾਣੀ ਜਿਸ ਨੂੰ ਸਵੀਕਾਰ ਕਰਦੀ ਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ, ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਆਪ ਜੀ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।